निरंकार परिपूर्ण परमात्मा सत चित आनंद सर्वकाल समर्थ सर्वशक्तिमान परमात्मा जिन्हों अजूनी स्वभंग साहब गुरु नानक देव महाराज पातशाह कह रहे हैं। धन धन प्यारे गुरु गोबिंद सिंह महाराज पातशाह बचित्र नाटक के ऐसे परमात्मा बदले आप जी ने भी कलम उठाई ते लिखना प्रारंभ कर दिता। कहन लगे हे प्रभु तेरा अंत नहीं पाया जा सकता। किस तरह तुमरी महिमा अपरे अपारा जाका पायो न किन्हू पारा देव देव राजन के राजा देव देव राजन के राजा आपे आप गरीब नवाजा आपे आप गरीब नवाजा कहां लगे ए कीट बखानो। साहब गुरु गोबिंद सिंह महाराज कहंदे महाराज मैं ते एक छोटा जिहा पतंगा कीटा आकाश विच उड्डन वाला ते पतंगा एक छोटा जिहा पतंगा आकाश दा अंत किवें लै सकदा है। कहां लगे ए कीट बखानो महिमा तोर तुही प्रभ जानो कहां लगे कीट बखानो महिमा तोर तुही प्रभ जानो पिता जन्म जिम पूत न पावे हुण प्यो दे जन्म नू पुत्र किवें दस सकेगा। एग्जाम्पल ने दलील ने साहब गुरु गोबिंद सिंह महाराज जी दियां कहंदे जिवें प्यो दे जन्म नू पुत्र नहीं दस सकदा पिता दा जन्म किवें होया क्योंकि पिता ते आप अपने आप दे जन्म नू नहीं जान सकदा। हुण पुत्र कही जिवें मेरे पिता दा इस तरह जन्म होया ए गलबात होई ते अत कथनी है ना। हजूर गरीब नू अज गुरु गोबिंद सिंह महाराज फरमान करदे कहंदे ने पिता जन्म जिम पूत न पावे कहां तवन को भेद बतावे पिता जन्म जिम पूत न पावे कहां तवन को भेद बतावे तुमरी प्रभा तुम्हें बनाई और न ते ना जात गनाई तेरी महिमा तेनू ही बनाउंदी है होर कोई गायन नहीं कर सकता। तुमरी प्रभा तुम्हें बने आई और ते ना जात गनाई और ते ना जात गनाई शेष नाग सिर सहस बनायो सारिया नालो वेद कहंदे ने पुराण हिंदू मत दा ख्याल साहिब गुरु गोबिंद सिंह महाराज ने इत्थे जिक्र कीता कहंदे शेष नाग एक बड़ा वड्डा उपासना वाला होया है। शेष नाग दा मूह है ना जिहड़ा उस दे हजारां फन ने ते एक एक मूह दे विच हजार हजार जुबान है उसकी किन्नियां हो गई जुबाना। शेष नाग सिर सहस बनाए शेष नाग दे हजारां सिर ने द्वै सहंस रसना सहायो ते एक एक मूह दे विच भी हजार दे करीब जुबाना ने ते फिर कहंदे रोजाना परमात्मा दा एक बारी जिहड़ा नाम ले लैंदा ना शेष नाग कहंदा परमात्मा मैं नवा नाम तेरा उच्चारण करना रोजाना एक रसना दे नाल जे एक बारी नाम ले लैंदा दूजी वारी नहीं लैंदा रिपीट नहीं करदा। गुरु गोबिंद सिंह महाराज फरमान करदे आ कहंदे कहंदे जे शेष नाग इन्ना वड्डा जिहड़ा परमात्मा की उपासना करता एक बारी एक जबान विचो नाम लैंदा दूजी वारी नवा नाम लैंदा ते कहंदे उन्हें भी तेरा अंत नहीं पाया वह भी तेरे अगे आके सिर झुका दिंदा ते फिर यह जीव यह परमात्मा की सिफत करन वाला तेरा अंत किवें पा सकदा। गरीब नवाज फरमान करदे कहंदे ने कहां लगे कीट बखानो महिमा तोर तुही प्रभ जानो पिता जन्म जिम पूत न पावे कहां तवन को भेद बतावे तुमरी प्रभा तुम्हें बन आई और न ते ना जात बताई। शेष नाग सिर सहस बनायो द्वैस हंस रसना सुहायो रटत अब लगे नाम अपारा तिन पी तेरा पायो न पारा तिन पी तेरा पायो न पारा। क्या गुण तेरे सार संभाली क्या गुण तेरे सार संभाली। ते एक जबान वाला ए जीव किवें ओदा अंत पा सकदा नहीं पा सकदा। ते हजूर गरीब नवाज कहंदे हे परमात्मा तेरे रंग विच ही मैं रता होया अपने आप नूं धन भाग ते वडभागा समझना बई तू नाम दी दातां बख्शी तू सतसंग तां बख्शी है तेरा दिता होया जीवन तां है। ते गरीब नवाज साहब सचे पातशाह महाराज आओ उस बेअंतता दे मालक परमात्मा दी वडियाई श्री गुरु ग्रंथ साहिब महाराज विच लिखदे ने ते तमाम अलंकार आप दसम ग्रंथ विच दिंदे ने। साहिब गुरु गोबिंद सिंह महाराज गरीब नवाज फरमान करदे ने जिवें आपां श्रवण करिए। अंत न पावत देव सरबै फुन इंदर महाशिव जोग करी सवैये महल्ले चौथे के धन गुरु रामदास महाराज श्री गुरु ग्रंथ साहिब महाराज जी। अंत न पावत देव सरबै फुन इंदर महाशिव जोग करी अंत न पावत देव सरबै फुन इंदर महाशिव जोग करी हुन बेद बिरंच विचार रहो हर जाप न छाटियो एक घड़ी। मथुरा जन को प्रभ दीन दयाल है मथुरा जन को प्रभ दीन दयाल है संगत श्रेष्ठ निहाल करी संगत श्रेष्ठ निहाल रामदास गुरु जगतारन को रामदास गुरु जगतारन को गुरजोत अर्जन माहे तरी गुरजोत अर्जन माहे तरी लाल रंगीले प्रीतम मन मोहन तेरे दर्शन को हम बारे तेरे दर्शन को हम बारे लाल रंगीले प्रीतम मन मोहन तेरे दर्शन को हम बारे तेरे दर्शन को हम बारे। क्या गुण तेरे सार संभाले नहीं जान जाई कछु रूप रेखा। श्री गुरु गोबिंद सिंह महाराज एक प्रमाण श्री गुरु ग्रंथ साहिब महाराज जी दा ते दूजा प्रमाण दसम ग्रंथ दा आप जी दे समस्त पेश कर दे। नहीं जान जाई कछु रूप रेखा कहां बासता को फिरे कौन पेखं कहां नाम ताके कहां के बखानो कहां के बखानो कथे मोनयानो न ताको कोई तात मातंग न पायंग न पुत्रंग न पुत्र न दाया न दायंग न ताको कोई दात मातंग न पायंग न पुत्रंग न पुत्रंग न दाया न दायंग न नेहंग न गेहंग न सैनंग न साथंग न नेहंग न गेहंग न सैनंग न साथंग महाराज राजे महानाथ नाथंग महाराज राजे महानाथ नाथंग महाराजियां दा महाराजा ते श्रोमणी नाथां दा नाथ। आओ ऐसे परमात्मा दी सिफत करिए जेडे कल कुछ सवाल अधूरे रह गए सन आओ उन्हां वल आइए ते फिर साहिब गुरु गोबिंद सिंह महाराज ਤੇ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦਿੱਤੀ ਹੋਈ ਵਡਿਆਈ ਉਸ ਨੂੰ ਗਾਇਨ ਕਰਾਂਗੇ। ਕੱਲ ਦਾ ਪਹਿਲਾ ਸਵਾਲ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਕਿ ਹਰ ਇਨਸਾਨ ਇੱਕ ਡਾਵਾਂ ਡੋਲ ਹੈ, ਅਨਬੈਲੈਂਸ ਹੋ ਕੇ ਧਰਤੀ ਤੇ ਚੱਲ ਰਿਹਾ। ਅੱਜ ਦੇ ਬੁੱਧੀਜੀਵ ਵੀ ਇਸ ਗੱਲ ਨੂੰ ਐਕਸੈਪਟ ਕਰਦੇ ਨੇ, ਸਾਈਕੋਲੋਜਿਸਟ ਜਿਹੜੇ ਨੇ ਨਾ ਉਹ ਵੀ ਇਸ ਬਾਤ ਨੂੰ ਅੱਜ ਐਕਸੈਪਟ ਕਰ ਰਹੇ ਨੇ ਕਿ ਇਨਸਾਨ ਅਨਬੈਲੈਂਸ ਕਿਉਂ ਹੋ ਗਿਆ, ਡਾਵਾਂ ਡੋਲ ਕਿਉਂ ਹੋ ਗਿਆ। ਕਹਿਣ ਲੱਗੇ ਡਾਵਾਂ ਡੋਲ ਹੋਣ ਦਾ ਕਾਰਨ ਇਹ ਹੈ ਕਿ ਮਨ ਤੇ ਸੰਤੁਲਨ ਬਰਾਬਰ ਨਹੀਂ ਇਸ ਦਾ। ਬਾਡੀ ਤੇ ਮਨ, ਸਰੀਰ ਅਤੇ ਮਨ ਦੋਨਾਂ ਦੀ ਗਤੀ ਅਲੱਗ ਅਲੱਗ ਹੈ। ਸਰੀਰ ਕਿਤੇ ਹੋਰ ਚੱਲਦਾ, ਮਨ ਕਿਤੇ ਹੋਰ ਚੱਲਦਾ, ਇਸ ਕਰਕੇ ਅਨਬੈਲੈਂਸ। ਹੁਣ ਗੱਡੀ ਕੋਈ ਹੋਵੇ, ਚਲਾ ਰਹੇ ਹੋਈਏ, ਡਰਾਈਵਿੰਗ ਕਰ ਰਹੇ ਹੋਈਏ, ਇੱਕ ਟਾਇਰ ਇਸ ਪਾਸੇ ਚੱਲੇ ਤੇ ਇੱਕ ਇਸ ਪਾਸੇ ਚੱਲੇ, ਗੱਡੀ ਚੱਲੇਗੀ ਭਲਾ? ਗੱਡੀ ਨਹੀਂ ਚੱਲੇਗੀ, ਕਿਉਂਕਿ ਦੋਨਾਂ ਦੀ ਸ਼ਕਤੀ ਅਲੱਗ ਅਲੱਗ ਹੋ ਗਈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜੇ ਇਸ ਸ਼ਕਤੀ ਨੂੰ ਇੱਕ ਕਰਨਾ ਹੈ ਤਾਂ ਇੱਕੋ ਹੀ ਇੱਕ ਸਾਧਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਜਿੰਨਾ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਖਜ਼ਾਨਾ ਦਿੱਤਾ ਨਾ, ਮਨ ਅਤੇ ਤਨ ਦੇ ਉੱਪਰ ਸਾਰੀ ਬਾਣੀ ਆਪ ਜੀ ਨੇ ਲਿਖੀ ਹੈ। ਮਨ ਅਤੇ ਤਨ ਦੇ ਉੱਪਰ ਸਾਰੀ ਬਾਣੀ ਲਿਖੀ ਹੈ। ਪ੍ਰਾਰੰਭ ਵੀ ਆਪ ਜੀ ਨੇ ਮਨ ਦੀ ਬਾਤ ਤੇ ਲਿਖੀ ਤੇ ਤਨ ਦੇ ਉੱਪਰ ਜਾ ਕੇ ਸੰਪੂਰਨ ਕੀਤੀ। ਮਨ ਤੇ ਤਨ ਜਿੰਨਾ ਚਿਰ ਸਾਡੇ ਠੀਕ ਨਹੀਂ, ਦੋਨੋਂ ਹੀ, ਜੇ ਮਨ ਠੀਕ ਨਹੀਂ ਤੇ ਤਨ ਠੀਕ ਨਹੀਂ ਹੋ ਸਕਦਾ। ਪਹਿਲੀ ਬਾਤ ਤਾਂ ਇਹ, ਜੇ ਤਨ ਨਰੋਆ ਹੋਵੇ, ਮਨ ਕਮਜ਼ੋਰ ਹੋਵੇ ਤਾਂ ਇਨਸਾਨ ਸੰਸਾਰ ਦੀ ਜੀਵਨ ਯਾਤਰਾ ਅਧੂਰੀ ਅਧਵਾਟੇ ਹੀ ਛੱਡ ਦਿੰਦਾ। ਬੜਿਆਂ ਬੜਿਆਂ ਅਖਾੜਿਆਂ ਦੇ ਵਿੱਚ ਮਨ ਕਰਕੇ ਕਮਜ਼ੋਰ ਤੇ ਤਨ ਕਰਕੇ ਭਲਵਾਨ ਇਨਸਾਨ ਹਾਰ ਖਾ ਕੇ ਆ ਜਾਂਦਾ। ਤੇ ਵੱਡਿਆਂ ਵੱਡਿਆਂ ਅਖਾੜਿਆਂ ਦੇ ਵਿੱਚ ਤਨ ਕਰਕੇ ਕਮਜ਼ੋਰ, ਮਨ ਕਰਕੇ, ਜ਼ਮੀਰ ਕਰਕੇ ਬਲਵਾਨ ਇਨਸਾਨ ਅਖਾੜਾ ਜਿੱਤ ਕੇ ਆ ਜਾਂਦਾ। ਇਹ ਆਪ ਜੀ ਨੂੰ ਪਤਾ ਹੀ ਹੈ। ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਜਦੋਂ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਬਿਰਾਜਮਾਨ ਸਨ ਤੇ ਆਪ ਜੀ ਨੂੰ ਕਈ ਮਹੀਨੇ ਭੁੱਖੇ ਰਹਿਣਾ ਪਿਆ। 22 ਧਾਰ ਦੇ ਰਾਜਿਆਂ ਨੇ ਘੇਰਾ ਪਾ ਲਿਆ ਤੇ ਜਦੋਂ ਖੂਨੀ ਹਾਥੀ ਦਾ ਚੜਾਅ ਕੀਤਾ ਅਨੰਦਗੜ੍ਹ ਦੇ ਕਿਲੇ ਦੇ ਉੱਪਰ ਤਾਂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਆ ਕੇ ਸਿੰਘਾਂ ਨੇ ਕਿਹਾ, ਪਾਤਸ਼ਾਹ ਕੇਸਰੀ ਚੰਦ ਨੇ ਹਾਥੀ ਨੂੰ ਸ਼ਰਾਬ ਪਿਆ ਕੇ ਮਸਤ ਕਰਕੇ ਅਨੰਦਗੜ੍ਹ ਦੇ ਕਿਲੇ ਵੱਲ ਭੇਜ ਦਿੱਤਾ, ਸੁੰਡ ਦੇ ਨਾਲ 7 ਤਵੀਆਂ ਲਾ ਦਿੱਤੀਆਂ ਨੇ, ਤਲਵਾਰਾਂ ਬੰਨ ਦਿੱਤੀਆਂ ਹਨ। ਇਹ ਤੇ ਜਦੋਂ ਆਪਣੇ ਝੁੰਡ ਵਿੱਚ ਆ ਵੜਿਆ, ਅਨੰਦਗੜ੍ਹ ਦੇ ਕਿਲੇ ਵਿੱਚ ਪ੍ਰਵੇਸ਼ ਹੋ ਗਿਆ, ਘਟਾਵਟ ਕਰ ਦੇਗਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ, ਇਹ ਤਾਂ ਇੱਕ ਹਾਥੀ ਹੈ, ਸਾਡੇ ਪਾਸ ਕਈ ਹਾਥੀ ਨੇ। ਮਨ ਤੇ ਤਨ, ਜੇ ਮਨ ਕਰਕੇ ਇਨਸਾਨ ਕਮਜ਼ੋਰ ਹੋਵੇ, ਤਨ ਜਿਹੜਾ ਲੜਾਈ ਨਹੀਂ ਕਰ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਪਈ ਸਰੀਰ ਕਰਕੇ ਬੜਾ ਬਲਵਾਨ ਇਨਸਾਨ, ਜਿਸ ਦਾ ਨਾਮ ਆਪ ਜਾਣਦੇ ਹੋ, ਦੁਨੀ ਚੰਦ। ਸਤਿਗੁਰੂ ਗਰੀਬ ਨੂੰ ਅੱਜ ਕਹਿੰਦੇ, ਆ ਵੇਖੋ ਸਾਡਾ ਦੁਨੀ ਚੰਦ ਬੈਠਾ, ਇਹ ਦੂਜਾ ਹਾਥੀ, ਹਾਥੀ ਦਾ ਮੁਕਾਬਲਾ ਕਰੇਗਾ। ਇੰਨੀ ਗੱਲ ਸੁਣਦੇ ਆ ਦੁਨੀ ਚੰਦ ਤੇ ਘਬਰਾ ਗਿਆ, ਕਹਿਣ ਲੱਗਾ, ਇਹ ਗੱਲ ਕੀ ਬਣੀ ਬਈ, ਇਹ ਬਾਤ ਕੀ ਬਣੀ, ਮੈਂ ਕਿਵੇਂ ਮੁਕਾਬਲਾ ਕਰ ਸਕਣਾ? ਗਰੀਬ ਨੂੰ ਅੱਜ ਸੱਚੇ ਪਾਤਸ਼ਾਹ, ਇਹ ਇੱਕ ਹਾਥੀ ਦੇ ਨਾਲ, ਜਾਨਵਰ ਦੇ ਨਾਲ ਮੁਕਾਬਲਾ ਕਿਵੇਂ ਹੋ ਸਕਦਾ? ਕਮਜ਼ੋਰ ਹੋ ਗਿਆ, ਮਨ ਕਰਕੇ ਕਮਜ਼ੋਰ ਸੀ, ਹਾਥੀ ਦਾ ਨਾਂ ਸੁਣ ਕੇ ਬੌਂਦਲ ਗਿਆ। ਫਿਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਨੂੰ ਆਪ ਜਾਣਦੇ ਹੋ, ਰਾਤੋ ਰਾਤ ਕਿਲੇ ਤੋਂ ਛਾਲ ਮਾਰ ਕੇ ਭੱਜ ਗਿਆ, ਲੱਤ ਤੜਾ ਲਈ ਜੋ ਕੁਝ ਹੋਇਆ ਗਾ ਆਪ। ਇੱਕ ਪਾਸੇ ਭਾਈ ਬਚਿੱਤਰ ਸਿੰਘ ਸਰੀਰ ਕਰਕੇ ਇੱਕਦਮ ਕਮਜ਼ੋਰ, ਸਰੀਰ ਵਿੱਚ ਜਾਨ ਨਹੀਂ, ਦਿਨ ਚੜਿਆ, ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਦੇ ਕੰਨੀ ਆਵਾਜ਼ ਪੈ ਗਈ, ਮਹਾਰਾਜ ਜਿਸ ਤੇ ਮਾਣ ਕੀਤਾ ਸੀ ਉਹ ਤੇ ਰਾਤ ਨੂੰ ਕਿਲਾ ਛੱਡ ਕੇ ਦੌੜ ਗਿਆ। ਤੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਜੇ ਉਹ ਛੱਡ ਗਿਆ ਨਾ, ਉਹ ਮਨ ਕਰਕੇ, ਤੁਹਾਨੂੰ ਮੈਂ ਇਸੇ ਕਰਕੇ ਸਮਝਾ ਰਿਹਾ ਸਾਂ ਕਿ ਮਨ ਕਰਕੇ ਕਮਜ਼ੋਰ ਇਨਸਾਨ ਕਦੇ ਨਹੀਂ ਲੜ ਸਕਦਾ। ਆਓ ਹੁਣ ਇੱਕ ਐਸੇ ਵਿਅਕਤੀ ਵੱਲ ਨਿਗਾਹ ਮਾਰੀਏ, ਭਾਈ ਬਚਿੱਤਰ ਸਿੰਘ ਬੈਠਾ ਹੋਇਆ, ਤਨ ਕਰਕੇ ਇੱਕਦਮ ਦੁਰਬਲ, ਇੱਕਦਮ ਕਮਜ਼ੋਰ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਪਾਸੇ ਇਸ਼ਾਰਾ ਕੀਤਾ, ਭਾਈ ਬਚਿੱਤਰ ਸਿੰਘ ਜੀ, ਤੇ ਬਚਿੱਤਰ ਸਿੰਘ ਖੜਾ ਹੋ ਗਿਆ, ਹੱਥ ਜੋੜ ਲੈ ਪਾਤਸ਼ਾਹ ਆਪ ਜੀ ਦਾ ਹੁਕਮ। ਭਾਈ ਬਚਿੱਤਰ ਸਿੰਘ, ਹਾਥੀ ਆ ਰਿਹਾ ਲੜਨ ਵਾਸਤੇ ਜਾਏਗਾ? ਸਤਿਗੁਰ ਸੱਚੇ ਪਾਤਸ਼ਾਹ, ਲੜਨਾ ਮੈਂ ਥੋੜਾ, ਆਪ ਜੀ ਨੇ ਲੜਨਾ, ਇਹ ਤਾਂ ਆਪ ਜੀ ਦੀ ਹੀ ਕਲਾ ਹੈ, ਕਿਰਪਾ ਕਰੋ, ਇੱਕ ਹਾਥੀ ਤਾਂ ਕੀ ਇੱਥੇ ਹਜ਼ਾਰਾਂ ਹਾਥੀਆਂ ਦੇ ਨਾਲ ਲੜ ਪਾਂਗੇ ਜਦੋਂ ਤੁਹਾਡੀ ਕਿਰਪਾ ਹੋਏਗੀ। ਮਨ ਕਰਕੇ ਬਲਵਾਨ ਇਨਸਾਨ ਅਖਾੜੇ ਜਿੱਤ ਲੈਂਦਾ, ਮਨ ਕਰਕੇ ਕਮਜ਼ੋਰ ਇਨਸਾਨ ਅਖਾੜੇ ਹਾਰ ਜਾਂਦਾ। ਇਸ ਕਰਕੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾਪ ਸਾਹਿਬ ਦਾ ਸਿਧਾਂਤ ਬਖਸ਼ਿਸ਼ ਕੀਤਾ, ਸਦਾ ਸਿੱਧ ਦਾ, ਬੁੱਧ ਦਾ ਬ੍ਰਿਧ ਕਰਤਾ। ਕੱਲ ਆਪਾਂ ਇੱਥੇ ਪ੍ਰਾਰੰਭ ਕੀਤਾ। ਮੈਂ ਇੱਕ ਦਫਾ ਪੌਂਟਾ ਸਾਹਿਬ ਜੀ ਦੀ ਧਰਤੀ ਦੇ ਉੱਪਰ ਸੇਵਾ ਕਰਨ ਦਾ ਅਵਸਰ ਮਿਲਿਆ। ਉੱਥੇ ਅਖੰਡ ਕੀਰਤਨੀ ਜਥੇ ਦਾ ਇੱਕ ਵੀਰ, ਉਹ ਜਾਪ ਸਾਹਿਬ ਦਾ ਪਾਠ ਕਰਿਆ ਕਰੇ, ਜਾਪ ਕਰਿਆ ਕਰੇ, ਤੇ ਇੱਥੇ ਆ ਕੇ ਰੁਕ ਜਿਆ ਕਰੇ, ਸਦਾ ਸਿੱਧ ਦਾ, ਬੁੱਧ ਦਾ, ਤੇ ਹੱਥ ਦਾ ਇਸ਼ਾਰਾ ਇਉਂ ਕਰਿਆ ਕਰੇ, ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ। ਫਿਰ ਇੱਥੇ ਹੀ ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ। ਕਈ ਕਈ ਵਾਰੀ ਉਸਨੇ ਪੰਕਤੀ ਪੜ੍ਹੀ ਜਾਣੀ, ਤੇ ਮੈਂ ਇੱਕ ਦਿਨ ਪੁੱਛ ਲਿਆ, ਭਾਈ ਸਾਹਿਬ ਜੀ ਇਹ ਕੀ, ਹੋਰ ਸਾਰੇ ਜਾਪ ਸਾਹਿਬ ਦੇ ਅੰਦਰ ਤੇ ਆਪ ਸੀਸ ਨਵਾਉਂਦੇ ਚਲੇ ਜਾਂਦੇ ਹੋ, ਜਦੋਂ ਇੱਥੇ ਆਉਂਦੇ ਇੱਥੇ ਆ ਕੇ ਹੱਥ ਦਾ ਇਸ਼ਾਰਾ ਕੁਝ ਕਰਦੇ ਹੋ? ਕਹਿਣ ਲੱਗੇ, ਹੱਥ ਦਾ ਇਸ਼ਾਰਾ ਤੇ ਕਰਨਾ, ਕਿਉਂਕਿ ਧਨ ਦੌਲਤ ਦੇਣ ਵਾਲਾ ਵੀ ਉਹ ਸਦਾ ਸਿੱਧ ਦਾ। ਜੇ ਇਨਸਾਨ ਧਨ ਕਰਕੇ ਕਮਜ਼ੋਰ ਹੈ ਨਾ, ਤਾਂ ਵੀ ਇਨਸਾਨ ਕਮਜ਼ੋਰ ਹੈ। ਜੇ ਇਨਸਾਨ ਬੁੱਧੀ ਕਰਕੇ ਕਮਜ਼ੋਰ ਹੈ, ਤਾਂ ਵੀ ਇਹ ਕਮਜ਼ੋਰ ਹੈ। ਬੁੱਧੀ ਤੇ ਧਨ ਦੋਨੋਂ ਚੀਜ਼ਾਂ ਸੰਸਾਰ ਵਿੱਚ ਚਾਹੀਦੀਆਂ ਨੇ। ਤਨ ਤੇ ਮਨ ਨਰੋਆ ਚਾਹੀਦਾ, ਤੇ ਇਹ ਤਦ ਹੀ ਨਰੋਆ ਹੋ ਸਕੇਗਾ ਜੇ ਧਨ ਪਾਸ ਹੋਏਗਾ। ਮੰਗੀ ਦਾ ਸਦਾ ਸਿੱਧ ਦਾ, ਮਹਾਰਾਜ ਸਿੱਧੀਆਂ ਬਖਸ਼ਿਸ਼ ਕਰ। ਕਿਸੇ ਚੀਜ਼ ਨੂੰ ਹੱਥ ਪਾਈਏ, ਬਸ ਸੋਨਾ ਬਣਦਾ ਚਲਾ ਜਾਏ। ਸਾਡੀ ਇਹੀ ਫਿਤਰਤ ਹੈ ਨਾ, ਜਦੋਂ ਸਾਡੇ ਕੋਲੋਂ ਕੋਈ ਕਾਰਜ ਵਿਗੜ ਜਾਵੇ, ਕਹਿੰਦੇ ਅੱਜ ਪਤਾ ਨਹੀਂ ਕੀ ਹੋਇਆ, ਕਾਰਜ ਬਣਿਆ ਨਹੀਂ। ਕਿਸੇ ਦਿਨ ਕੋਈ ਐਸੀ ਚੀਜ਼ ਆਉਂਦੀ, ਐਸਾ ਸਮਾਂ ਆਉਂਦਾ, ਮਿੱਟੀ ਨੂੰ ਹੱਥ ਪਾਈਏ ਤਾਂ ਸੋਨਾ ਬਣ ਜਾਂਦਾ। ਇੱਕ ਜਗ੍ਹਾ ਤੇ ਆ ਕੇ ਫਿਰ ਵਿਸ਼ਰਾਮ ਕਰਦੇ ਸਨ ਗੋਬਿੰਦੇ, ਮੁਕੰਦੇ, ਉਦਾਰੇ, ਅਪਾਰੇ, ਹਰੀਅੰਗ, ਕਰੀਅੰਗ, ਨਿਰਨਾਮੇ, ਅਕਾਮੇ। ਇਸ ਪੰਕਤੀ ਨੂੰ, ਇਸ ਚਾਚਰੀ ਛੰਦ ਨੂੰ ਵੀ ਚਾਰ ਵਾਰੀ ਪੜ੍ਹਦੇ, ਫਿਰ ਇਸ ਦਾ ਵੀ ਗਿਆਨ ਲਿਆ। ਮੈਂ ਕਿਹਾ ਜੀ ਇਹ ਕਿਉਂ? ਕਹਿਣ ਲੱਗੇ, ਗੋਬਿੰਦੇ ਇੱਥੇ ਆ ਕੇ ਵਿਸ਼ਰਾਮ ਤੇ ਅਟਕੋ। ਹੇ ਗੋਬਿੰਦ, ਹੇ ਮਾਲਕ ਪ੍ਰਿਥਵੀ ਦੇ ਪਰਮਾਤਮਾ। ਮੁਕੰਦੇ, ਹੇ ਮੁਕਤੀ ਦੇ ਦਾਤਾ, ਮੈਂ ਮੁਕਤੀ ਵੀ ਮੰਗਣਾ। ਅੱਠ ਚੀਜ਼ਾਂ ਮੰਗੀਆਂ, ਮੈਂ ਮੁਕਤੀ ਵੀ ਮੰਗਣਾ। ਹੇ ਗੋਬਿੰਦੇ, ਹੇ ਪ੍ਰਿਥਵੀ ਦੇ ਮਾਲਕ ਪਰਮਾਤਮਾ। ਮੁਕੰਦੇ, ਹੇ ਮੁਕਤੀ ਦੇ ਦਾਤਾ, ਮੈਨੂੰ ਬੰਧਨਾਂ ਤੋਂ ਮੁਕਤ ਕਰੀ। ਉਦਾਰੇ, ਤੂੰ ਬੜਾ ਉਦਾਰ ਹੈ, ਮੇਰੇ ਔਗਣ ਤੇ ਜ਼ਰੂਰ ਵੇਖੇਗਾ ਪਰ ਦੇਣੋਂ ਨਹੀਂ ਹਟੇਗਾ। ਉਦਾਰੇ, ਅਪਾਰੇ, ਤੂੰ ਅਪਰ ਅਪਾਰ ਹੈ, ਤੇਰੀ ਮਹਿਮਾ ਬੜੀ ਅਗਮ ਅਪਾਰ ਹੈ। ਜੇ ਮੇਰੇ ਕੋਲੋਂ ਤੇਰੀ ਸਿਫਤ ਨਾ ਵੀ ਹੋਈ ਤਾਂ ਤੂੰ ਤਾਂ ਵੀ ਫਿਰ ਵੀ ਨਾਰਾਜ਼ ਨਹੀਂ ਹੋਏਗਾ, ਤੂੰ ਅਪਾਰ ਹੈ। ਗੋਬਿੰਦੇ, ਮੁਕੰਦੇ, ਉਦਾਰੇ, ਅਪਾਰੇ, 12 ਅੱਖਰ ਨੇ, ਤਿੰਨ ਤਿੰਨ ਅੱਖਰ ਇੱਕ ਇੱਕ ਪੰਕਤੀ ਦੇ ਵਿੱਚ ਨੇ। ਇਸ ਨੂੰ ਗਾਇਤਰੀ ਮੰਤਰ ਗੁਰੂ ਘਰ ਦਾ ਕਿਹਾ ਗਿਆ। ਗੋਬਿੰਦੇ, ਮੁਕੰਦੇ, ਉਦਾਰੇ, ਅਪਾਰੇ, ਹਰੀਅੰਗ, ਹੇ ਪਰਮਾਤਮਾ ਹਰੀਅੰਗ, ਤੂੰ ਸਾਡੇ ਪਾਪਾਂ ਨੂੰ ਹਰਨ ਵਾਲਾ ਹੈ, ਸਾਡੇ ਅਵਗਣਾਂ ਨੂੰ ਕੱਟਣ ਵਾਲਾ ਹੈ, ਹਰਨ ਵਾਲਾ ਹੈ। ਹਰੀਅੰਗ, ਕਰੀਅੰਗ, ਤੂੰ ਸਾਡੇ ਉੱਪਰ ਕਿਰਪਾ ਕਰਨ ਵਾਲਾ ਹੈ। ਵੇਖੋ ਕਿੰਨੀਆਂ ਚੀਜ਼ਾਂ ਮੰਗ ਲਈਆਂ। ਹਰੀਅੰਗ, ਸਾਡੇ ਦੁੱਖ ਦੂਰ ਕਰ। ਕਰੀਅੰਗ, ਸਾਡੇ ਉੱਪਰ ਕਿਰਪਾ ਕਰ। ਹਰੀਅੰਗ, ਕਰੀਅੰਗ, ਨਿਰਨਾਮੇ, ਤੇਰਾ ਨਾਮ ਕੋਈ ਨਹੀਂ, ਤੂੰ ਨਾਮ ਤੋਂ ਬਗੈਰ ਹੈ, ਪਰ ਤੇਰੀ ਸਿਫਤ ਜਿਵੇਂ ਗੁਰੂਆਂ ਨੇ ਲਿਖੀ ਅਸੀਂ ਤਾਂ ਉਸ ਤਰ੍ਹਾਂ ਹੀ ਕਰ ਰਹੇ ਹਾਂ। ਤੂੰ ਨਿਰਨਾਮ ਹੈ ਤੇ ਨਾਮ ਦੇ ਵਿੱਚ ਵੀ ਨਿਰਨਾਮੇ, ਅਕਾਮੇ। ਅਸੀਂ ਤਾਂ ਕਾਮਸ਼ੀ ਪੁਰਸ਼ ਹਾਂ, ਸਾਡੀਆਂ ਤੇ ਕਾਮਨਾ ਹਨ, ਪਰ ਤੂੰ ਅਕਾਮੇ ਹੈ, ਤੇਰੀ ਕੋਈ ਕਾਮਨਾ ਨਹੀਂ। ਕਿਰਪਾ ਕਰ, ਇਹ ਸਾਰੀ ਸਮੱਗਰੀ ਸੰਸਾਰ ਦੀ ਮੈਨੂੰ ਦੇ ਦੇ। ਤਾਂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕਰ ਦਿੱਤੀਆਂ। ਉਹ ਕਹਿੰਦੇ ਵੀ ਜਾਪ ਸਾਹਿਬ ਪੜ੍ਹਦੇ ਹਾਂ, ਬੜਾ ਸਮਾਂ ਹੋਇਆ ਜਾਪ ਸਾਹਿਬ ਦੇ ਵਿੱਚੋਂ ਮੈਨੂੰ ਸਿੱਧੀਆਂ ਮਿਲਣ ਲੱਗ ਪਈਆਂ, ਪਰ ਜਿਉਂ ਜਿਉਂ ਪਾਠ ਪੜ੍ਹਾਂ ਜਾਪ ਸਾਹਿਬ, ਕਹਿੰਦੇ ਕਾਰਜ ਰਾਸ ਹੋਣ ਲੱਗ ਜਾਣ। ਜਿੱਥੇ ਵੀ ਕੋਈ ਕੰਮ ਅਟਕ ਜਾਵੇ, ਕਹਿੰਦੇ ਜਾਪ ਸਾਹਿਬ ਸੁਰਤ ਤੇ ਵਿਧ ਅਨੁਸਾਰ ਪੜ੍ਹ ਕੇ ਜਾਵਾਂ, ਵੱਡੇ ਤੋਂ ਵੱਡਾ ਕਾਰਜ ਸੰਪੂਰਨ ਹੋ ਜਾਏ। ਇਹ ਨਿਸ਼ਚਾ ਹੈ, ਜਿਨ੍ਹਾਂ ਨੇ ਬਾਣੀ ਪੜ੍ਹੀ ਉਹਨਾਂ ਦਾ ਨਿਸ਼ਚਾ ਹੈ, ਜਿਨ੍ਹਾਂ ਨੇ ਬਾਣੀ ਪੜ੍ਹੀ ਉਹਨਾਂ ਦਾ ਨਿਸ਼ਚਾ, ਜਿਨ੍ਹਾਂ ਨੇ ਪ੍ਰੈਕਟੀਕਲ ਲਾਈਫ ਦੇ ਅੰਦਰ ਇਸ ਨੂੰ ਵਰਤਿਆ ਹੈ। ਪਹਿਲਾ ਤਾਂ ਇਹ ਟੌਪਿਕ ਸੀ ਜਿਸ ਨੂੰ ਆਪਾਂ ਪ੍ਰਾਰੰਭ ਕੀਤਾ, ਤੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਸੰਸਾਰ ਵਿੱਚ ਸਭ ਕੁਝ ਚਾਹੀਦਾ, ਨਿਰੰਕਾਰ ਦੀ ਭਗਤੀ ਕਰੀਏ। ਇਸ ਜਾਪ ਦਾ, ਇਸ ਸ਼ਬਦ ਦਾ ਜਾਪ ਬਾਬਾ ਅਤਰ ਸਿੰਘ ਜੀ ਮਸਤੂਵਾਣਾ ਸਾਹਿਬ ਵਾਲੇ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਰਨਾਮੇ ਅਕਾਮੇ, ਇਸ ਦਾ ਕਈ ਕਈ ਵਾਰੀ ਦਿਨ ਦੇ ਵਿੱਚ ਇਕੱਲੇ ਇਸ ਚਾਚਰੀ ਛੰਦ ਦਾ ਜਾਪ ਕਰਦੇ ਸਨ। ਕਹਿੰਦੇ ਇਸ ਦਾ ਜਾਪ ਕਰਦੇ ਰਿਹਾ ਕਰੋ, ਇਸ ਦਾ ਜਾਪ ਕਰਦੇ ਰਿਹਾ ਕਰੋ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਿਰਨਾਮੇ ਅਕਾਮੇ, ਇਸ ਦੇ ਵਿੱਚ ਰੋਗ ਰਹਿਤ ਵੀ ਹੋ ਜਾਵਾਂਗੇ, ਇਸ ਦੇ ਵਿੱਚ ਯੋਗ ਆ ਜਾਏਗਾ, ਇਸ ਦੇ ਵਿੱਚ ਦੁਨੀਆਂ ਦਾ ਧਨ ਪਦਾਰਥ ਆ ਜਾਏਗਾ, ਇਸ ਦੇ ਵਿੱਚ ਹਰ ਸਮੱਗਰੀ ਦੁਨੀਆਂ ਦੀ ਆ ਜਾਏਗੀ, ਪਰਮਾਤਮਾ ਦੀ ਭਗਤੀ ਹੋ ਜਾਏਗੀ। ਇਹ ਸੰਪੂਰਨ ਮੰਤਰ, ਇਹ ਤੇ ਜਾਪ ਸਾਹਿਬ ਦੀ ਵਡਿਆਈ, ਬੜੇ ਬੜੇ ਅੱਖਰ ਗਰੀਬ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਇੱਕ ਆਪਾਂ ਜਪਜੀ ਸਾਹਿਬ ਦੇ ਵਿੱਚ ਨਿਗਾਹ ਮਾਰੀ ਸੀ, ਇੱਕ ਨਿਗਾਹ ਇਹ ਸੀ ਵੀ ਜਪਜੀ ਸਾਹਿਬ ਦੇ ਅੰਦਰ ਲੱਖ ਵਾਰ ਆਇਆ ਹੈ, ਪਹਿਲਾਂ ਹੀ ਆਇਆ, ਸੋਚਿਆ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ। ਤੇ ਮੈਂ ਇਹ ਵੀ ਦਾਸ ਨੇ ਬਿਨੇ ਕੀਤੀ ਸੀ, ਕਈ ਜਗ੍ਹਾ ਤੇ ਅਸੀਂ ਇਹੋ ਜਿਹੜੇ ਨੇ ਨਾ ਟੌਪਿਕ ਅਧੂਰੇ ਛੱਡ ਦਿੰਦੇ ਹਾਂ। ਹੈਦਰਾਬਾਦ ਦੀ ਧਰਤੀ ਦੇ ਉੱਪਰ ਮੈਂ ਇਸੇ ਟੌਪਿਕ ਨੂੰ ਇਸੇ ਤਰ੍ਹਾਂ ਹੀ ਕਿਹਾ ਕਿ ਸੱਤ ਵਾਰ ਜਪਜੀ ਸਾਹਿਬ ਦੇ ਅੰਦਰ ਲੱਖ ਅੱਖਰ ਆਇਆ ਹੈ। ਦੂਜੇ ਦਿਨ ਇੱਕ ਵਾਰ ਮੈਨੂੰ ਇੱਕ ਛੋਟੇ ਜਿਹੇ ਬੱਚੇ ਨੇ ਪਕੜ ਲਿਆ, ਉਮਰ ਹੋਣੀ 12 ਸਾਲ ਦੀ, ਕਹਿੰਦੇ ਭਾਈ ਸਾਹਿਬ ਜੀ ਹੋਰ ਵਾਰੀ ਵੀ ਆਇਆ। ਮੈਂ ਕਿਹਾ ਕਿੰਨੀ ਵਾਰੀ? ਕਹਿਣ ਲੱਗਾ ਤੁਸੀਂ ਦੋ ਵਾਰੀ ਨਹੀਂ ਕਿਹਾ, 9 ਵਾਰੀ ਆਇਆ। ਮੈਂ ਕਿਹਾ ਜੀ ਬੇਟਾ ਇਸੇ ਕਰਕੇ ਤੇ ਨਹੀਂ ਕਿਹਾ ਵੀ ਤੂੰ ਧਿਆਨ ਨਾ ਪੜੇਗਾ ਤੇ ਗਿਣੇਗਾ ਕਿੰਨੇ ਅੱਖਰ ਨੇ, ਗਿਣੇਗਾ। 9 ਵਾਰੀ ਆਇਆ। ਮੈਂ ਕਿਹਾ ਕਿੱਥੇ ਕਿੱਥੇ? ਕਹਿੰਦਾ 2 ਵਾਰੀ ਤੇ ਪਹਿਲੀ ਪੌੜੀ ਚ ਹੀ ਆ ਗਿਆ। ਸੋਚਿਆ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ, ਚੁੱਪਾ ਚੁੱਪ ਨਾ ਹੋ ਬਈ ਜੇ ਲਾਏ ਰਾਂ ਲਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ। 2 ਵਾਰੀ ਤੇ ਕਹਿੰਦਾ ਪਹਿਲੀ ਪੌੜੀ ਚ ਹੀ ਆ ਗਿਆ। ਇੱਕ ਵਾਰ ਆਇਆ, ਤਿਸ ਤੇ ਹੋਏ ਲੱਖ ਦਰਿਆਓ। ਮੈਂ ਕਿਹਾ ਜੀ 3 ਵਾਰੀ? ਕਹਿੰਦਾ ਇੱਕ ਵਾਰੀ ਆਇਆ, ਪਾਤਾਲਾਂ ਪਾਤਾਲ ਲੱਖ। 4 ਵਾਰੀ? ਇੱਕ ਵਾਰੀ। ਕਹਿੰਦਾ ਫਿਰ 5 ਵਾਰੀ ਪਿਛਲੀ ਪੌੜੀ ਚ ਆਇਆ, ਇੱਕ ਦੂਜੀ ਭੋ ਲੱਖ ਹੋਏ, ਲੱਖ ਹੋਏ, ਲੱਖ 20, ਲੱਖ ਲੱਖ ਗੇੜਾ ਆਖੀਆ ਇੱਕ ਨਾਮ ਜਗਦੀਸ਼। ਗਿਣਤੀ ਕਰਕੇ ਦੱਸਦੀ ਛੋਟੇ ਜਿਹੇ ਬਾਲਕ ਨੇ, ਮਨ ਬੜਾ ਪ੍ਰਸੰਨ ਹੋਇਆ। ਮੈਂ ਕਿਹਾ ਬੇਟਾ ਇਹ ਸਾਨੂੰ ਕਿਉਂ, ਸਾਡੇ ਪ੍ਰੋਫੈਸਰਾਂ ਨੇ ਇਸੇ ਤਰ੍ਹਾਂ ਹੀ ਪੜ੍ਹਾਇਆ ਬਈ ਜਦੋਂ ਕਿਸੇ ਨੂੰ ਆਗਾਹ ਕਰਨਾ ਹੋਵੇ, ਅਲਰਟ ਕਰਨਾ ਹੋਵੇ, ਸਾਵਧਾਨ ਕਰਨਾ ਹੋਵੇ, ਇੱਕ ਚੀਜ਼ ਛੱਡ ਕੇ ਚਲੇ ਜਾਓ ਤਾਂ ਕਿ ਅਗਲਾ ਜੇ ਤੇ ਸਾਵਧਾਨ ਹੋ ਕੇ ਸੁਣ ਰਿਹਾ ਤੇ ਫਿਰ ਫੜ ਲਏਗਾ ਬਈ ਤੁਸੀਂ ਅਧੂਰੀ ਗੱਲ ਕੀਤੀ। ਤੇ ਇਸ ਦੇ ਵਿੱਚ ਇਨਸਾਨ ਨੂੰ ਜਗਾਉਣਾ ਬੜਾ ਅਤਿਅੰਤ ਜ਼ਰੂਰੀ ਹੁੰਦਾ। ਬੜਾ ਮਨ ਪ੍ਰਸੰਨ ਹੋਇਆ। ਮੈਂ ਕਿਹਾ ਜੀ ਠੀਕ ਹੈ। ਉਸਨੇ ਫਿਰ ਇੱਕ ਗੱਲ ਹੋਰ ਕਹੀ, ਕਹਿਣ ਲੱਗਾ ਜੀ ਸਿਆਣਪਾਂ ਤੇ ਲੱਖ ਹੋ ਸਕਦੀਆਂ ਨੇ ਕਿਉਂਕਿ ਇਨਸਾਨ ਦੀ ਉਮਰ ਵੱਡੀ ਹੈ, ਸੋਚਣਾ ਲੱਖ ਵਾਰੀ ਹੋ ਸਕਦਾ, ਅਸੀਂ ਜਾਪ ਕਰਨੇ ਆ ਲੱਖਾਂ ਵਾਰ ਜਾਪ ਕਰ ਸਕਦੇ ਹਾਂ, ਸਾਡੀਆਂ ਜ਼ੁਬਾਨਾਂ ਲੱਖਾਂ ਹੋ ਸਕਦੀਆਂ ਨੇ ਸਤ ਸੰਗਤ ਦੇ ਵਿੱਚ, ਪਰ ਕਹਿੰਦੇ ਧਰਤੀ ਦੇ ਵਿੱਚ ਲੱਖ ਦਰਿਆਓ ਤੇ ਹੈ ਹੀ ਨਹੀਂ। ਬੱਚੇ ਦਾ ਸਵਾਲ ਵੇਖਿਓ, ਕਹਿੰਦੇ ਦਰਿਆ ਤੇ ਪੰਜਾਬ ਦੇ 5 ਹੀ ਨੇ, ਸਤਲੁਜ, ਬਿਆਸ, ਚਨਾਬ, ਜੇਹਲਮ ਤੇ ਰਾਵੀ। ਕਹਿੰਦੇ ਇਹ ਹੀ ਸੁਣਦੇ ਆਏ ਹਾਂ ਵੀ 5 ਦਰਿਆਓ ਨੇ ਤੇ ਲੱਖ ਦਰਿਆਓ ਕਿਵੇਂ ਹੋਏ, ਫਿਰ ਇਹ ਵੀ ਰਮਜ ਦੱਸ ਦਿਓ। ਮੈਂ ਛੋਟੇ ਜਿਹੇ ਬੱਚੇ ਦੇ ਮੂੰਹ ਵੱਲ ਵੇਖਣ ਲੱਗ ਗਿਆ। ਮੈਂ ਕਮਾਲ ਹੈ ਬੇਟਾ, ਬੜੀ ਕਮਾਲ ਹੈ। ਮੈਂ ਕਿਹਾ ਸਵਾਲ ਅੱਗੇ ਕੀਤਾ ਤੂੰ, ਹੁਣ ਇਸ ਸਵਾਲ ਦਾ ਜਵਾਬ ਤੈਨੂੰ ਦੇਣਾ ਹੀ ਪਏਗਾ ਕਿਉਂਕਿ ਬੜੀ ਤੀਖਣ ਬੁੱਧੀ ਵਾਲਾ। ਕਹਿੰਦੇ ਜੀ ਮੈਂ ਜਪਜੀ ਸਾਹਿਬ ਦੇ ਪਾਠ 11 ਕਰਨਾ ਰੋਜ਼। ਮੈਂ ਕਿਹਾ ਬੜੀ ਯੋਗਤਾ ਦਾ ਮਾਲਕ ਹੈ। ਕਹਿਣ ਲੱਗਾ ਵੀ ਲੱਖ ਦਰਿਆਓ ਤੇ ਨਹੀਂ ਹੋ ਸਕਦੇ। ਲੱਖ ਦਰਿਆਓ ਕਿਵੇਂ ਹੋਏ? ਜੇ ਕੱਲ ਨੂੰ ਸਾਨੂੰ ਹੀ ਕੋਈ ਸਵਾਲ ਕਰ ਦੇਵੇ ਵੀ ਲੱਖਾਂ ਦਰਿਆ ਨਹੀਂ ਹਨ, ਦਰਿਆ ਤੇ 5 ਹੀ ਨੇ, ਚਲੋ ਸੰਸਾਰ ਦੀਆਂ ਨਦੀਆਂ ਗਿਣ ਲਈਏ ਕਿੰਨੀਆਂ ਕੁ ਹੋ ਜਾਣਗੀਆਂ। ਡਿਕਸ਼ਨਰੀ ਖੋਜੋਗੇ, ਡਿਕਸ਼ਨਰੀ ਦੇ ਵਿੱਚੋਂ ਸੈਂਕੜੇ ਤੱਕ ਪਹੁੰਚੋਗੇ, 1000 ਤੱਕ ਪਹੁੰਚੋਗੇ, ਜ਼ਿਆਦਾ ਜ਼ਿਆਦਾ ਲੱਖ ਤਾਂ ਨਹੀਂ ਹੋ ਸਕਦੇ। ਮੈਂ ਕਿਹਾ ਬੇਟਾ ਜੀ ਜਪਜੀ ਸਾਹਿਬ ਪੜ੍ਹਦੇ ਹੋ ਨਾ? ਕਹਿੰਦੇ ਪੜ੍ਹਨੇ ਆ। ਮੈਂ ਕਿਹਾ ਇੱਕ ਧਰਤੀ ਦੀ ਬਾਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਹੀਂ ਕੀਤੀ? ਕੀਤਾ ਪਸਾਓ ਇੱਕੋ ਕਮਾਓ, ਤਿਸ ਤੈ ਹੋਏ ਲੱਖ ਦਰੀ ਆਓ, ਲੱਖਾਂ ਦਰਿਆਓ ਵਗ ਪਏ। ਜਦੋਂ ਉਸਨੇ ਪਸਾਰਾ ਕੀਤਾ ਤੇ ਪਸਾਰੇ ਦੇ ਵਿੱਚ ਕੀ ਰਚਿਆ ਗਿਆ? ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਲੱਖਾਂ ਪਤਾਲ ਤੇ ਲੱਖਾਂ ਆਕਾਸ਼। ਧਰਤੀ ਹੋਰ ਪਰੈ ਹੋਰ ਹੋਰ, ਕਿੰਨੀਆਂ ਕੋ ਧਰਤੀਆਂ ਨੇ ਕੋਈ ਗਿਣੀ ਨਹੀਂ ਸਕਦਾ, ਕਿੰਨੇ ਕੁ ਸੂਰਜ ਨੇ ਕੋਈ ਗਿਣੀ ਨਹੀਂ ਸਕਦਾ। ਜਿੰਨੀਆਂ ਧਰਤੀਆਂ ਉਹਨੇ ਦਰਿਆਓ, ਉਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਡਿੱਠੇ ਨੇ ਨਾ। ਫਿਰ ਇੱਕ ਇੱਕ ਧਰਤੀ ਦੀ ਗੱਲ ਜੇ ਲੱਖ ਦਾ ਅੱਖਰ ਆਪ ਜੀ ਨੇ ਵਰਤਿਆ, ਪਤਾਲਾਂ ਲੱਖ ਪਤਾਲ ਨੇ, ਲੱਖ ਆਕਾਸ਼ ਨੇ, ਤੇ ਪਤਾਲਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਨਦੀਆਂ ਵਗਦੀਆਂ ਹੋਣਗੀਆਂ। ਇਸ ਕਰਕੇ ਤਿਸਤੇ ਹੋਏ ਲੱਖ ਦਰਿਆਓ, ਇਹ ਪੂਰੇ ਬ੍ਰਹਿਮੰਡ ਦੀ ਗਿਣਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀ ਹੈ। ਜਪਜੀ ਸਾਹਿਬ ਦੇ ਅੰਦਰ ਗਿਣਤੀ ਬੜੀ, ਸੌ ਤੋਂ ਲੈ ਕੇ ਲੱਖ, ਹਜ਼ਾਰ, ਫਿਰ ਅਸੰਖ, ਅਸੰਖ ਵੀ ਆਉਂਦਾ, ਅਸੰਖ ਜਪ ਅਸੰਖ ਪਾਓ, ਫਿਰ ਨੀਲ, ਅਨੀਲ, ਨਾਦ, ਅਨਾਹਤ, ਟ੍ਰਿਲੀਅਨ ਆਦਿਕ, ਉਹ ਅਗਾਂ ਦੀ ਅਗਾਂ ਬੜੀ ਬੜੀ ਦੂਰ ਤੱਕ, ਸ਼ੰਖ, ਪਦਮ, ਬੜੀ ਬੜੀ ਗਿਣਤੀ ਲੰਮੀ ਕਰਤੀ ਗੁਰੂ ਨਾਨਕ ਸਾਹਿਬ ਨੇ। ਇਸ ਦਾ ਵੀ ਫਿਰ ਅਰਥ ਸਮਝਾਇਆ, ਮੈਂ ਕਿਹਾ ਲੱਖਾਂ ਦਰਿਆਓ ਲੱਖਾਂ ਬ੍ਰਹਿਮੰਡ ਦੇ ਵਿੱਚ ਹਨ, ਕਿਉਂਕਿ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਪਰਮਾਤਮਾ, ਉਸਨੇ ਕਰੋੜਾਂ ਬ੍ਰਹਿਮੰਡ ਰਚੇ ਹਨ, ਤੇ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਨਦੀਆਂ ਰਚੀਆਂ। ਚੰਦਰਮਾ ਤੇ ਜਾਣ ਵਾਲਿਆਂ ਨੇ ਵੇਖਿਆ, ਕਹਿਣ ਲੱਗੇ ਉੱਥੇ ਬੜੀਆਂ ਨਦੀਆਂ ਸਨ ਜਿਹੜੀਆਂ ਸੁੱਕ ਗਈਆਂ ਨੇ। ਅੱਜ ਵੀ ਦੱਸਦੇ ਨੇ ਚੰਦਰਮਾ ਵਾਲੇ, ਬਰਫ਼ ਬਣੀ ਪਈ ਹੈ, ਬੜੀਆਂ ਨਦੀਆਂ ਨੇ, ਬਰਫ਼ ਬਣੀ ਹੋਈ ਹੈ, ਪਾਣੀ ਦੇ ਵਹਿਣ ਜਿਹੜੇ ਨੇ ਪਤਾ ਲੱਗਦੇ ਹਨ। ਹਿੰਦੂ ਵੇਦ ਵਿਆਸਾਂ ਦੇ ਵਿੱਚ ਲਿਖਿਆ, ਧਾਰਮਿਕ ਗ੍ਰੰਥਾਂ ਦੇ ਅੰਦਰ ਲਿਖਿਆ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ, ਇਹ ਸਤਲੁਜ ਦਰਿਆ ਹੈ ਨਾ ਜਿਹੜਾ, ਜਦੋਂ ਬਿਆਸ ਰਿਸ਼ੀ ਆਪਣਾ ਸ਼੍ਰੀ ਵਸ਼ਿਸ਼ ਰਿਸ਼ੀ ਦੇ ਨਾਲ ਵਿਚਾਰਧਾਰਾ ਹੋਈ, ਉਸ ਸਮੇਂ ਦਰਿਆ ਜਿਹੜਾ ਸੀ ਨਾ ਸਤਲੁਜ, ਸੌ ਧਾਰਾਂ ਦੇ ਵਿੱਚ ਵਗਦਾ ਸੀ, ਸੌ ਧਾਰਾਂ ਦੇ ਵਿੱਚ, ਤਾਂ ਇਸ ਨੂੰ ਸੱਤ ਦਰਿਆਓ ਕਿਹਾ ਗਿਆ ਸੀ। ਸੱਤ ਦਾ ਮਤਲਬ ਸੀ ਛੱਤ, ਛੱਤ ਲਫ਼ਜ਼ ਹੈ ਸੈਸਕ੍ਰਿਤੀ ਦਾ, ਛੱਤ ਤੋਂ ਭਾਵ ਹੈ ਸੌ, ਦਰਵ ਤੋਂ ਮਤਲਬ ਹੈ ਦਰਵ, ਪਾਣੀ ਦੀਆਂ ਲਹਿਰਾਂ, ਛੱਤ ਦਰਵ, ਸਤਲੁਜ, ਸੌ ਧਾਰਾਂ ਹੋ ਕੇ ਸਤਲੁਜ ਵਗਦਾ ਸੀ ਉਸ ਸਮੇਂ, ਤੇ ਸਤਲੁਜ ਦੀ ਗਿਣਤੀ ਸੈਂਕੜੇ ਹੋ ਗਈ। ਬਾਣੀ ਦੀ ਵਿਚਾਰ ਬੜੀ ਗਹਿਰੀ, ਡੀਪ ਵਿਚਾਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀ। ਤੀਜੀ ਗੱਲ ਆਪ ਜੀ ਨੂੰ ਕਹੀ ਸੀ, ਕਿਹੜੀ ਪੌੜੀ ਐਸੀ ਹੈ ਜਿਸ ਪੌੜੀ ਦੇ ਵਿੱਚ ਦੋ ਵਾਰੀ ਨਾਨਕ ਆਇਆ, 21ਵੀਂ ਪੌੜੀ ਦੇ ਵਿੱਚ ਦੋ ਵਾਰੀ ਨਾਨਕ ਆਇਆ, ਕਿੱਥੋਂ ਭਲਾ? ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਤੋਂ ਇੱਕ ਸਿਆਣਾ। ਫੁੱਲ ਸਟੋਪ ਨਹੀਂ ਹੈ, ਸਟੋਪ ਕੌਮਾ ਸਟੋਪ ਵੀ ਨਹੀਂ ਹੈ, ਕੌਮਾ ਵੀ ਨਹੀਂ ਹੈ, ਫੁੱਲ ਸਟੋਪ ਵੀ ਨਹੀਂ ਹੈ, ਸਿੱਧਾ ਡਾਇਰੈਕਟ ਚੱਲੀ ਜਾ ਰਹੇ ਨੇ। ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ। ਅੱਗੇ ਗਿਆ ਨਾ ਸਰ, ਇੱਥੇ ਆ ਕੇ ਵਿਸ਼ਰਾਮ ਹੈ, ਅੱਗੇ ਗਿਆ ਨਾ ਸਰ, 21ਵੀਂ ਪੌੜੀ ਦੇ ਵਿੱਚ ਵਿਸ਼ਰਾਮ, ਨਾਨਕ ਪਦ ਦੋ ਵਾਰੀ ਆਇਆ। ਆਓ ਹਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਮਹਿਮਾ ਹੈ, ਇਹ ਜਿੰਨੇ ਜਾਪ ਨੇ, ਜਿੰਨੀ ਗੁਰਬਾਣੀ ਹੈ, ਅਪਾਰ ਮਹਿਮਾ ਹੈ। ਤੁਸ਼ ਬੁੱਧੀ ਨਾਲ ਆਪਾਂ ਕਰਦੇ ਹਾਂ, ਸਾਡਾ ਜਿੰਨਾ ਕੁ ਗਿਆਨ ਹੈ ਨਾ, ਓਨੀ ਕੁ ਆਪਾਂ ਗੱਲ ਕਰ ਸਕਦੇ ਹਾਂ, ਗਿਆਨ ਤੋਂ ਬਾਹਰ ਨਹੀਂ ਜਾ ਸਕਦੇ। ਤੇ ਜਦੋਂ ਇਸ ਨੂੰ ਵਾਚਿਆ ਗਿਆ, ਮਹਾਂਪੁਰਖਾਂ ਨੇ, ਸੰਤਾਂ ਮਹਾਤਮਾ ਨੇ ਹੋਰ ਰਮਜਾਂ ਦੱਸੀਆਂ। ਜਦੋਂ ਯੂਨੀਵਰਸਿਟੀ ਦੇ ਵਿੱਚ ਪੜ੍ਹੇ, ਯੂਨੀਵਰਸਿਟੀ ਦੇ ਵਿੱਚ ਪੜ੍ਹਦਿਆਂ ਪੜ੍ਹਦਿਆਂ ਸਾਡੇ ਟੀਚਰ ਪ੍ਰੋਫੈਸਰਾਂ ਨੇ ਸਾਨੂੰ ਹੋਰ ਘੁੰਡੀਆਂ, ਉਹਨਾਂ ਦੀ ਵਿੱਦਿਆ ਸੰਸਾਰੀ ਤੇ ਮਹਾਂਪੁਰਖਾਂ ਦੀ ਵਿੱਦਿਆ ਨਿਰੰਕਾਰ ਵਾਲੀ ਅਧਿਆਤਮਕ, ਉਹਨਾਂ ਨੇ ਗੁੱਝੇ ਭੇਦ ਅਧਿਆਤਮਕ ਦੇ ਦੱਸੇ, ਬਈ ਇਸ ਸ਼ਬਦ ਦਾ ਜਾਪ ਕਰੋਗੇ ਤਾਂ ਫਿਰ ਤੁਹਾਨੂੰ ਗਿਆਨ ਹੋਏਗਾ। ਤੇ ਪ੍ਰੋਫੈਸਰਾਂ ਨੇ ਸਾਨੂੰ ਇਹ ਦੱਸਿਆ, ਬਈ ਇਸ ਦੀ ਇਸ ਤਰੀਕੇ ਨਾਲ ਖੋਜ ਕਰਦੇ ਚਲੇ ਜਾਓਗੇ ਤੇ ਨਿਤ ਨਵਾਂ ਰੋਜ਼ਾਨਾ ਤੁਹਾਨੂੰ ਪਰਮਾਤਮਾ ਦਾ ਰਸ ਆਏਗਾ, ਉਸ ਵਿੱਚੋਂ ਖੋਜ ਮਿਲਦੀ ਚਲੀ ਜਾਏਗੀ। ਮੰਗ ਦੀ ਗੱਲ ਸੀ ਚੌਥੀ, ਮੰਗੀਏ ਕੀ ਰੱਬ ਕੋਲੋਂ, ਮੰਗੀਏ ਕਿਵੇਂ? ਆਹ ਹੁਣ ਮੰਗ ਦੀ ਗੱਲ ਕਰਕੇ ਆਪਾਂ ਕੀਰਤਨ ਦੀ ਸਮਾਪਤੀ ਕਰਨੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਦੀਵਾਨ ਲੱਗਾ ਹੋਇਆ ਪੌਂਟਾ ਸਾਹਿਬ ਦੀ ਧਰਤੀ ਤੇ, 52 ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਰਹਿੰਦੇ ਨੇ, ਜਿਨ੍ਹਾਂ ਨੇ ਪੌਂਟਾ ਸਾਹਿਬ ਦੇ ਦੀਦਾਰ ਕੀਤੇ ਨੇ, ਦੇਖਿਆ ਹੋਏਗਾ, ਥੱਲੇ ਦੀਵਾਨ ਹਾਲ ਹੈ ਜਿੱਥੇ ਕਵੀ ਦਰਬਾਰ ਲੱਗਿਆ ਕਰਦਾ ਸੀ। ਉਸ ਦੀਵਾਨ ਹਾਲ ਦੇ ਵਿੱਚ 52 ਪ੍ਰਕਾਰ ਦੇ ਕਵੀ ਹਰ ਇੱਕ ਮਤ ਦਾ ਕਵੀ ਉੱਥੇ ਰਿਹਾ ਕਰਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਲੱਗਿਆ, ਕੀਰਤਨ ਹੋਇਆ, ਕੀਰਤਨ ਹੋਣ ਤੋਂ ਬਾਅਦ ਸਮਾਪਤੀ ਹੋਈ। ਆਪ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਬਦ ਦੀ ਵਿਚਾਰ ਦੇ ਰਹੇ ਨੇ। ਇੱਕ ਕਵੀ ਆ ਰਿਹਾ ਤੇ ਕਵੀ ਜਿਵੇਂ ਆਪਾਂ ਆਈਦਾ ਨਾ ਮੱਥਾ ਟੇਕ ਕੇ ਬਹਿ ਜਾਈਦਾ, ਕਵੀ ਇਉਂ ਨਹੀਂ ਆ ਰਿਹਾ। ਇਸ ਕਵੀ ਦਾ ਨਾਮ ਹੈ ਕਵੀ ਹੀਰ, ਹੀਰ ਨਾਮ ਦਾ ਕਵੀ ਹੈ। ਦਰਬਾਰ ਦੇ ਵਿੱਚ ਵੜਿਆ ਤੇ ਕਦੀ ਬਾਂਹ ਇਸ ਪਾਸੇ ਮਾਰਦਾ, ਕਦੀ ਇਸ ਪਾਸੇ ਮਾਰਦਾ, ਮੁੱਕੇ ਜੇ ਵੱਟੇ ਨੇ, ਮੁੱਕੇ ਵੱਟ ਕੇ ਕਦੀ ਇਸ ਪਾਸੇ ਨੂੰ, ਕਦੀ ਇਸ ਪਾਸੇ ਨੂੰ, ਕਦੀ ਲੱਤ ਮਾਰਦਾ, ਕਦੀ ਕੁਝ ਮਾਰਦਾ, ਬੜੀ ਬੌਰਾਨੀ ਜੀ ਹਾਲਤ ਵਿੱਚ ਹੱਥ ਮਾਰਦਾ ਤੁਰਿਆ ਆ ਰਿਹਾ, ਕਦੀ ਹੱਥ ਮਾਰਦਾ, ਕਦੀ ਚਪੇੜ ਮਾਰਦਾ, ਕਦੀ ਮੁੱਕਾ ਮਾਰਦਾ। ਤੇ ਜਿਹੜੇ ਪਹਿਰੇਦਾਰ ਸੀ ਉਹਨਾਂ ਨੂੰ ਫੜ ਲਿਆ ਬਾਹਾਂ ਤੋਂ, ਕਹਿ ਲੱਗੇ ਆਉਣ ਦਾ ਅਦਬ ਹੈ ਗੁਰੂ ਦਰ ਤੇ, ਇਵੇਂ ਆਈਦਾ ਗੁਰੂ ਦਰ ਤੇ, ਇਵੇਂ ਆਈਦਾ। ਕਹਿਣ ਲੱਗਾ ਮੈਨੂੰ ਨੀ ਪਤਾ ਕਿਵੇਂ ਆਈਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਵੇਖ ਲਿਆ, ਕਹਿਣ ਲੱਗਾ ਛੱਡ ਦੋ, ਆਉਣ ਦੋ, ਆਉਣ ਦੋ ਇਸ ਨੂੰ। ਸਾਹਮਣੇ ਆ ਗਿਆ ਮੱਥਾ ਟੇਕ ਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਸਾਹਮਣੇ ਤਖ਼ਤ ਦੇ ਇਸੇ ਤਰ੍ਹਾਂ ਹੀ ਖੜਾ ਹੋ ਕੇ ਜਿਵੇਂ ਤਖ਼ਤ ਲੱਗਾ ਹੋਇਆ ਇਸ ਪਾਸੇ ਨੂੰ, ਫਿਰ ਬਾਹਰ ਵੱਲ ਨੂੰ ਮੁੱਕੇ ਮਾਰਨ ਲੱਗ ਗਿਆ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਸਿੰਘਾਂ ਨੇ, ਕਹਿਣ ਲੱਗੇ ਪਾਤਸ਼ਾਹ ਇਹ ਕੌਤਕ ਕੀ ਹੈ, ਇਹ ਕਰਦਾ ਕੀ ਪਿਆ, ਕਦੇ ਇਸ ਪਾਸੇ ਨੂੰ ਮੁੱਕੀਆਂ, ਕਦੇ ਇਸ ਪਾਸੇ ਨੂੰ, ਮਾਰਦਾ ਕਿਹਨੂੰ? ਕਹਿਣ ਲੱਗੇ ਵੀ ਇਹ ਤੂੰ ਆਪ ਹੀ ਪੁੱਛਣੇ ਆ। ਕਹਿਣ ਲੱਗੇ ਕਵੀ ਜੀ ਇਹ ਕੀ ਕਰਦੇ, ਇਹ ਕੀ ਕਰ ਰਹੇ ਹੋ, ਸਾਨੂੰ ਰਮਜ ਸਮਝਾਓ, ਰਮਜ ਕੀ ਹੈ? ਤੇ ਉਸਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਕਬ ਤੱਕ ਬਾਤ ਰਹੇ ਇਹ ਰੂਰੀ, ਕਦੋਂ ਤੱਕ ਇਹ ਬਾਤ ਅਧੂਰੀ ਰਹੇਗੀ ਜੀਵਨ ਦੀ, ਕਬ ਤੱਕ ਬਾਤ ਰਹੇ ਇਹ ਰੂਰੀ, ਕਬ ਤੱਕ ਹੋਵੇਗੀ ਕਾਮਨਾ ਪੂਰੀ, ਕਦੋਂ ਮੇਰੀ ਕਾਮਨਾ ਪੂਰੀ ਹੋਵੇਗੀ? ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਤ੍ਰੇਤੇ ਯੁੱਗ ਦਾ, ਦੁਆਪਰ ਯੁੱਗ ਦਾ ਭਟਕਦਾ ਪਿਆ, ਦੁਆਪਰ ਯੁੱਗ ਦਾ ਪਹਿਚਾਣਿਆ ਮਹਾਰਾਜ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਪਏ, ਕਹਿਣ ਲੱਗੇ ਪਹਿਚਾਣ ਲਿਆ। ਕਹਿਣ ਲੱਗੇ ਤ੍ਰੇਤੇ ਯੁੱਗ ਦੇ ਵਿੱਚ, ਦੁਆਪਰ ਦੇ ਵਿੱਚ ਵੀ ਆਪ ਜੀ ਨੇ ਮੈਨੂੰ ਕੁਛ ਨਹੀਂ ਦਿੱਤਾ, ਮੈਂ ਬਿਦਰ ਹਾਂ ਮਹਾਰਾਜ। ਦੁਆਪਰ ਯੁੱਗ ਦੇ ਵਿੱਚ ਵੀ ਆਪ ਜੀ ਮੇਰੀ ਕੁਟੀਆਂ ਵਿੱਚ ਤਾਂ ਆ ਗਏ, ਘਰ ਵਿੱਚ ਤਾਂ ਆ ਗਏ, ਮੇਰੇ ਘਰ ਵਿੱਚ ਬਿਰਾਜਮਾਨ ਤਾਂ ਹੋ ਗਏ, ਮੈਂ ਲੰਗਰ ਵੀ ਛਕਾਇਆ, ਸੇਵਾ ਵੀ ਕੀਤੀ। ਕ੍ਰਿਸ਼ਨ ਜੀ ਮਹਾਰਾਜ ਉੱਠ ਕੇ ਚਲੇ ਗਏ, ਤੁਹਾਡਾ ਹੀ ਤਾਂ ਰੂਪ ਸੀ, ਹੋਰ ਕੌਣ ਹੋ ਸਕਦਾ? ਜਿਨ੍ਹਾਂ ਨੇ ਵੇਖਿਆ ਹਰ ਰੂਪ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੇਖਿਆ, ਕਹਿਣ ਲੱਗੇ ਤੁਸੀਂ ਤਾਂ ਸੀ, ਹੋਰ ਕੌਣ ਸੀ? ਚਲੋ ਉਦੋਂ ਨੀ ਕੋਈ ਪੂਰਾ ਕੀਤਾ, ਹੁਣ ਕਿਰਪਾ ਕਰੋ, ਹੁਣ ਹੀ ਕੁਝ ਪੂਰੀ ਕਰ ਦਿਓ ਤਮੰਨਾ। ਕਹਿਣ ਲੱਗੇ ਕੀ ਹੈ? ਫਿਰ ਮੁੱਕਾਂ ਵੱਟ ਕੇ ਤੇ ਫਿਰ ਮਾਰਿਆ। ਕਹਿਣ ਲੱਗੇ ਮਾਰਦਾ ਕਿਹਨੂੰ ਹੈ? ਤੇ ਉਸਨੇ ਫਿਰ ਕਵਿਤਾ ਰਚੀ, ਕਵਿਤਾ ਦੇ ਬੰਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਚੋਂ ਮੰਗਣ ਲੱਗਾ। ਕਹਿੰਦਾ ਪਾਸ ਠਾਡੇ ਝਗਰਤ ਝੁਕਤ ਦਰੇਰੇ ਮੋਹੇ, ਵਿੱਚ ਜਾ ਕੇ ਭੇਦ ਦੱਸੇਗਾ। ਕਹਿੰਦਾ ਮੇਰੇ ਨਾਲ ਰੋਜ਼ਾਨਾ ਝਗੜਦਾ ਜਿਹਨੂੰ ਮੈਂ ਮਾਰਦਾ ਪਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਰੋਜ਼ਾਨਾ ਮੇਰੇ ਨਾਲ ਝਗੜਦਾ। ਪਾਸ ਠਾਡੇ ਝਗਰਤ ਝੁਕਤ ਦਰੇਰੇ ਮੋਹੇ, ਮੇਰੇ ਨਾਲ ਝਗੜਾ ਕਰਦਾ, ਰੋਜ਼ਾਨਾ ਮੇਰੇ ਅੱਗੇ ਆ ਕੇ ਖੜਾ ਹੋ ਜਾਂਦਾ, ਦਿਨ ਚੜ੍ਹਦਾ ਤੇ ਮੇਰੇ ਅੱਗੇ ਆ ਕੇ ਖਲੋ ਜਾਂਦਾ, ਲੜਦਾ ਮੇਰੇ ਨਾਲ, ਮੈਨੂੰ ਦਲ ਮਲ ਦਿੰਦਾ। ਮੈਂ ਕਈ ਵਾਰੀ ਇਸ ਤੋਂ ਮਾਰ ਖਾਧੀ ਏ, ਅੱਜ ਮੈਂ ਹਾਰ ਕੇ ਆਪ ਜੀ ਦੇ ਦਰਬਾਰ ਵਿੱਚ ਆ ਗਿਆ। ਪਾਸ ਠੰਡੇ ਝਗਰਤ ਝੁਕਤ ਦਰੇਰੇ ਮੋਹੇ, ਬਾਤ ਨਾ ਕਰਨ ਪਾਊ ਮਹਾਂ ਬਲੀ ਪੀਰ ਸਿਉ, ਮੈਂ ਇਹਦੇ ਨਾਲ ਗੱਲ ਵੀ ਨਹੀਂ ਕਰ ਸਕਦਾ ਕਿਉਂਕਿ ਬੜਾ ਬਲੀ। ਐਸੋ ਅਰ ਵਿਕਟ ਨਿਕਟ ਬਸੈ ਨਿਸਦਿਨ, ਇਹ ਮੇਰੇ ਨੇੜੇ ਕਦੀ ਇੱਧਰ ਕਦੀ ਇੱਧਰ, ਕਦੇ ਅੱਗੇ ਕਦੇ ਪਿੱਛੇ ਵਸਦਾ ਹੀ ਰਹਿੰਦਾ। ਐਸੋ ਅਰ ਨਿਕਟ ਵਿਕਟ ਬਸੇ ਨਿਸਦਿਨ, ਬਿਪਤ ਕਰਤ ਹੈ ਮੋਹੇ ਜਮ ਧੀਰ ਸਿਉ, ਮੇਰੀ ਧੀਰਜ ਜਿਹੜੀ ਹੈ ਨਾ ਉਹ ਵੀ ਖੋ ਗਈ ਹੈ ਮਹਾਰਾਜ। ਇਹਨੂੰ ਜਦੋਂ ਆਸੇ ਪਾਸੇ ਵੇਖਣਾ ਮੇਰੀ ਮਨ ਦੀ ਹਾਲਤ ਖਰਾਬ ਹੋ ਜਾਂਦੀ ਹੈ। ਕਹਿਣ ਲੱਗੇ ਹੈ ਕੌਣ? ਤੇ ਹੁਣ ਆਖਰੀ ਪੰਕਤੀ, ਤੀਜੀ ਪੰਕਤੀ ਦੇ ਵਿੱਚ ਲਿਖਣ ਲੱਗਾ ਵੀ ਇਹ ਕੌਣ ਹੈ। ਕਹਿਣ ਲੱਗਾ ਦਾਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ। ਮਹਾਰਾਜ ਇਹ ਦਲਿੱਦਰ ਹੈ, ਦਲਿੱਦਰ ਹੈ ਇਹ, ਦਾਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ, ਕਰਕੇ ਸਲਾਮ ਵਿਦਾ ਹੋ ਜਾ ਕਵੀ ਹੀਰ ਸਿਉ। ਕਹਿੰਦੇ ਸਲਾਮ ਕਰਕੇ ਇੱਥੋਂ ਭੱਜ ਜਾ, ਜਿਸ ਦਰਬਾਰ ਵਿੱਚ ਮੈਂ ਅੱਜ ਆ ਗਿਆ ਨਾ, ਉਹ ਦਰਿਦਰਾ, ਉਹ ਗਰੀਬੀਏ, ਕੰਗਾਲਤਾ, ਕਹਿੰਦਾ ਮੇਰੇ ਨਾਲ ਰੋਜ਼ਾਨਾ ਲੜਦੀ, ਦਿਨ ਚੜ੍ਹਦਾ ਤੇ ਮੇਰੇ ਨਾਲ ਲੜ ਪੈਂਦੀ ਹੈ। ਦਰਿੱਦਰ ਮੇਰੇ ਸਾਹਮਣੇ ਆ ਕੇ ਖੜਾ ਹੋ ਜਾਂਦਾ, ਗਰੀਬੀ ਸਾਹਮਣੇ ਆ ਕੇ ਖੜੀ ਹੋ ਜਾਂਦੀ। ਕਹਿੰਦੀ ਅੱਜ ਤੈਨੂੰ ਪੰਜੀ ਵੀ ਨੀ ਦੇਣੀ ਸਾਰੇ ਦਿਨ ਚ। ਲੜਦੀ ਕਦੇ ਇਸ ਪਾਸੇ ਕਦੀ ਇਸ ਪਾਸੇ, ਦਲਿੱਦਰ ਹੀ ਦਲਿੱਦਰ ਚੰਬੜਿਆ ਮਹਾਰਾਜ। ਦਾਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ, ਕਰਕੇ ਸਲਾਮ ਵਿਦਾ ਹੋ ਜਾ ਕਵੀ ਹੀਰ ਥਿਓ, ਨਾਤਰ ਗੋਬਿੰਦ ਸਿੰਘ ਬਿਕਲ ਕਰੇਂਗੇ ਤੋਹੇ। ਕਹਿਣ ਲੱਗੇ ਮੈਂ ਤੇ ਨੀ ਤੇਰੇ ਨਾਲ ਲੜ ਪਿਆ ਲੜ ਸਕਿਆ, ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਤਖ਼ਤ ਤੇ ਬੈਠਾ, ਤੀਰ ਉਹਦੇ ਹੱਥ ਦੇ ਵਿੱਚ ਹੈ, ਨਾਤਰ ਗੋਬਿੰਦ ਸਿੰਘ ਬਿਕਲ ਕਰੇਂਗੇ ਤੋਹੇ, ਚੂਰ ਚੂਰ ਹੋਏਗਾ ਡਾਡੇ ਪੀਰਨ ਕੇ ਤੀਰ ਸਿਓ। ਮੇਰੇ ਪੀਰ ਨੇ ਜੇ ਇੱਕ ਤੀਰ ਮਾਰ ਦਿੱਤਾ ਨਾ, ਤੇਰੇ ਟੁਕੜੇ ਟੁਕੜੇ ਹੋ ਜਾਣੇ ਨੇ, ਤੇਰਾ ਪਤਾ ਵੀ ਨਹੀਂ ਲੱਗਣਾ ਤੂੰ ਕਿੱਧਰ ਚਲਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਤਾੜੀ ਮਾਰ ਕੇ ਹੱਸ ਖੁਸ਼ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ। ਕਹਿਣ ਲੱਗੇ ਵਾਹ ਕਵੀ ਜੀ, ਮੰਗਣ ਦਾ ਢੰਗ ਬੜਾ ਨਰਾਲਾ ਤੁਹਾਡਾ। ਤੁਸੀਂ ਇਹ ਨਹੀਂ ਦੱਸਿਆ ਵੀ ਮੈਂ ਗਰੀਬ ਹਾਂ, ਮੇਰੇ ਘਰ ਵਿੱਚ ਖਾਣ ਨੂੰ ਦਾਣਾ ਨਹੀਂ। ਤੁਸੀਂ ਇਹ ਨਹੀਂ ਦੱਸਿਆ ਆਪਣੀ ਗਰੀਬੀ ਦੀ ਦਸ਼ਾ ਸਾਡੇ ਸਾਹਮਣੇ ਆ ਕੇ ਪੇਸ਼ ਨਹੀਂ ਕੀਤੀ। ਮੰਗਣ ਦਾ ਕੈਸਾ ਨਰਾਲਾ ਢੰਗ ਹੈ ਤੁਹਾਡਾ। ਦਰਿੱਦਰ ਨੂੰ ਮੁੱਕੇ ਮਾਰਦੇ ਆਉਂਦੇ ਹੋ, ਗਰੀਬੀ ਨੂੰ ਮੁੱਕੇ ਮਾਰਦੇ ਆਉਂਦੇ ਹੋ, ਗਰੀਬੀ ਨੂੰ ਠੁੱਡੇ ਮਾਰਦੇ ਆਉਂਦੇ ਹੋ, ਤੇ ਆ ਕੇ ਸਾਡੇ ਦਰਬਾਰ ਵਿੱਚ ਖੜੇ ਹੋ ਗਏ ਹੋ। ਪਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪੀਰਾਂ ਦਾ ਪੀਰ ਹੈ, ਇਸ ਦੇ ਹੱਥ ਵਿੱਚ ਕਰਾਮਾਤ ਦੀਆਂ ਲੱਖਾਂ ਹੀ ਕਾਨੀਆਂ ਨੇ, ਇੱਕ ਕਾਨੀ ਛੱਡ ਦੇਵੇ ਤੇ ਸਾਰਾ ਅਸਲ ਬਸਲ ਹੋ ਜਾਏ। ਗਰੀਬ ਨੂੰ ਅੱਜ ਹੱਸ ਪਏ, ਕਹਿਣ ਲੱਗੇ ਲਿਆ ਬਾਈ ਭਰ ਦਿਓ ਇਸ ਨੂੰ, ਜਿੰਨਾ ਕੁਝ ਹੈ ਜਿੰਨਾ ਖਜ਼ਾਨਾ ਚੁੱਕ ਸਕਦਾ ਚੁੱਕ ਕੇ ਲੈ ਜਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ ਲੈ ਜਾ, ਘੋੜੇ ਭਰ ਦਿੱਤੇ ਆਪ ਜੀ ਨੇ, ਖੱਚਰਾਂ ਲੱਦ ਦਿੱਤੀਆਂ ਕੱਪੜਿਆਂ ਦੀਆਂ, ਆਟੇ ਦਾਣੇ ਦੀਆਂ, ਧਨ ਦੌਲਤ ਦੀਆਂ। ਕਹਿਣ ਲੱਗੇ ਕਵੀ ਜੀ ਇੰਨਾ ਕੁਝ ਬਹੁਤ ਹੈ ਜਾਂ ਥੋੜਾ? ਤੇ ਰੋਣ ਲੱਗ ਗਿਆ ਪਾਤਸ਼ਾਹ। ਆਪ ਜੀ ਦੇ ਦਰਬਾਰ ਦੇ ਵਿੱਚ ਇੱਕ ਵਾਰੀ ਆਇਆ, ਦੁਨੀਆਂ ਦੇ ਦਰਬਾਰ ਵਿੱਚ ਲੱਖ ਵਾਰ ਮੰਗਣ ਵਾਸਤੇ ਗਿਆ, ਰਾਜਿਆਂ ਮਹਾਰਾਜਿਆਂ ਦੇ ਦਰਬਾਰ ਵਿੱਚ ਗਿਆ ਮੰਗਣ ਵਾਸਤੇ, ਕਿਸੇ ਨੇ ਖੈਰ ਨਾ ਪਾਈ। ਆਪ ਜੀ ਦੇ ਦਰਬਾਰ ਵਿੱਚ ਪਹਿਲੀ ਵਾਰੀ ਆਇਆ, ਆਪ ਜੀ ਨੇ ਮੈਨੂੰ ਨਵਾਜ ਦਿੱਤਾ, ਇੰਨਾ ਕੁਝ ਦੇ ਦਿੱਤਾ ਪਾਤਸ਼ਾਹ, ਤੇ ਕਿਰਪਾ ਕਰੋ ਜੇ ਇੰਨਾ ਕੁਝ ਸੰਸਾਰ ਦਾ ਧਨ ਦਿੱਤਾ ਕੁਝ ਹੋਰ ਵੀ ਕਿਰਪਾ ਕਰਕੇ ਦੇ ਦਿਓ, ਕੋਈ ਵਚਨ ਦੇ ਦਿਓ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ 21 ਦਿਨ ਜਪਜੀ ਸਾਹਿਬ ਪੜ੍ਹ ਲਈ, 21 ਦਿਨ ਅੰਮ੍ਰਿਤ ਵੇਲੇ ਜਪਜੀ ਸਾਹਿਬ ਪੜ੍ਹ ਲਈ। ਇਹ ਨਹੀਂ ਪੁੱਛਿਆ ਫਿਰ ਕੀ ਹੋਏਗਾ, ਇਹ ਨਹੀਂ ਪੁੱਛਿਆ। ਅਸੀਂ ਕਹਾਂਗੇ ਨਾ 21 ਦਿਨ ਪਾਠ ਕਰ ਲਓ, ਫਿਰ ਕੀ ਹੋਏਗਾ ਜੀ? ਅਸੀਂ ਤੇ ਅੱਗੋਂ ਨਾਲ ਝਾਟੀ ਸਵਾਲ ਕਰਦੇ ਨੇ, ਪਤਾ ਨਹੀਂ ਕੀ ਤੂਫਾਨ ਆ ਜਾਏਗਾ, ਫਿਰ ਕੀ ਹੋਏਗਾ? ਕਵੀ ਜੀ ਨੂੰ ਕਿਹਾ 21 ਦਿਨ ਜਪਜੀ ਸਾਹਿਬ ਕਰ ਲਈ, ਸਤਿਬਚਨ ਮਹਾਰਾਜ ਜੁੜ ਗਿਆ। 21 ਦਿਨਾਂ ਬਾਅਦ ਬਖਸ਼ਿਸ਼ ਹੋ ਗਈ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖ ਸੁੰਦਰ ਬਸਤਰ ਪਾ ਕੇ ਹਾਜ਼ਰ ਹੋ ਗਿਆ ਗਰੀਬ ਨਵਾਜ, ਬਖਸ਼ਿਸ਼ਾਂ ਕਰ ਦਿੱਤੀਆਂ ਨੇ। ਆਹ ਤਾਂ ਸੰਸਾਰ ਦੀਆਂ ਭੁੱਖਾਂ ਮਿੱਟੀਆਂ, ਆ ਮਨ ਦੀਆਂ ਭੁੱਖਾਂ ਮਿਟਾਉਣ ਵਾਲਾ ਜਾਪ ਦੇ ਦਿੱਤਾ। ਮਨ ਅਨਬੈਲੈਂਸ ਸੀ, ਡੋਲਦਾ ਸੀ, ਡਿੱਗਦਾ ਸੀ, ਹੁਣ ਮਨ ਜਿਹੜਾ ਹੈ ਟਿਕਾ ਵਿੱਚ ਆ ਗਿਆ। ਜਦੋਂ ਗੁਰੂ ਕੀ ਬਾਣੀ ਪੜਾਂਗੇ ਨਾ, ਮਨ ਟਿਕਾ ਵਿੱਚ ਆ ਜਾਏਗਾ। ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਉਂਕਿ ਬਾਣੀ ਪੜ੍ਹਨ ਦੇ ਨਾਲ ਹੀ ਮਨ ਤੇ ਤਨ ਦੋਨੋਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਮਨ ਤੇ ਤਨ ਅਰੋਗ ਹੋ ਜਾਣਗੇ। ਜਾਪ ਕਰਿਆ ਕਰੀਏ ਸਾਹਿਬ ਜੀ ਦੀ ਬਾਣੀ ਦਾ, ਜਿੰਨਾ ਵੀ ਹੋ ਸਕੇ ਅਦਬ ਸਤਿਕਾਰ ਦੇ ਨਾਲ ਇੱਕ ਇੱਕ ਅੱਖਰ ਨੂੰ ਪੜ੍ਹੀਏ ਵਾਚੀਏ, ਤਾਂ ਕਿ ਜੀਵਨ ਦੇ ਅੰਦਰ ਰੰਗ ਭਰ ਜਾਏ। ਆਓ ਸਮਾਪਤੀ ਦਾ ਸਮਾਂ ਹੋ ਰਿਹਾ, ਅੱਗੇ ਸਮਾਂ ਨਾ ਜਾਵੇ, ਆਪਾਂ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਲਾਲ ਰੰਗੀਨ ਪ੍ਰੀਤਮ ਮਨ ਮੋਹਣ, ਲਾਲ ਰੰਗੀਨ ਪ੍ਰੀਤਮ ਮਨ ਮੋਹਣ, ਤੇਰੇ ਦਰਸ਼ਨ ਕੋ ਹਮ ਭਰੇ, ਤੇਰੇ ਦਰਸ਼ਨ ਕੋ ਹਮ ਭਰੇ। ਲਾਲ ਰੰਗੀਨ ਪ੍ਰੀਤਮ ਮਨ ਮੋਹਣ, ਲਾਲ ਰੰਗੀਨ ਪ੍ਰੀਤਮ ਮਨ ਮੋਹਣ, ਤੇਰੇ ਦਰਸ਼ਨ ਕੋ ਹਮ ਭਰੇ, ਤੇਰੇ ਦਰਸ਼ਨ ਕੋ ਹਮ ਭਰੇ। ਦਰਸ਼ਨ ਕੋ ਦਰਸ਼ਨ ਕੋ ਹਮ ਭਰੇ, ਤੇਰੇ ਦਰਸ਼ਨ ਕੋ हम भरे तेरे दर्शन को हम भरे
हुईया फुलां दी खिमा समाप्ति है इत्थे ही आनंद साहब जी का जाप सरबत रसना दे विच्चों जपिए ते लोक सुखी ते परलोक सहेले हो जाइए जिवें सतगुरु बख्शिश करदा जाएगा हर दीवान दे विच आप जी ताई सतगुरु दे नरमोलक मोती हीरे जो भरे पए हन साडे श्री गुरु ग्रंथ साहिब महाराज महान सतगुरु दे हृदय दे अंदर एक एक कड़के कोशिश करांगे आप जी तक पहुंचाण दी ता कि हंस बन के असी हीरे ते मोती चुग सकीए संसार दे विच जीवन सफल हो जाए। राम कली महला तीजा नंद ओंकार सतगुरु प्रसाद नंद बया मेरी माए
सतगुरु मैं पाया सतगुरु ता पाया सहज मन वचियां वादाया राग रतन परवार परियां शब्द गावण आया
दो तंगा वो हरि के रमन जिनी बसाया
कह नानक आनंद होआ सतगुरु मैं पाया
हे मन मेरिया तू सदा रो हर नाले
हर नाल रो तू मन मेरे दुख सब विसारना
अंगीकार करे तेरा कार्य सब सवारना सुना गल सम्राट स्वामी सुख मनो विसारे
कह नानक मन मेरे सदा रोहर नाले
साचे साहिबा क्या नहीं घर तेरा काता तेरा सक तेरा।